दंडवत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कहो मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी भाई भगतू जी का प्रसंग इथों तक पहुंच चुका है के भाई भगतू जी बहुत ज्यादा बीमार ने दस्त लगे हुए ने सिखा ने जाके आख्या के तुहानू इस तरह की बीमारी है जेकर तुसी अपने आप नू ठीक नहीं कर सकते ते दूजिया का की सवारोगे। भाई भगतू जी ने आख्या के दरअसल सारा कुछ जो हो रहा है ये मैं आप ही कर रहा हां। उन्होंने इसका कारण दसिया के जेड़े बिराड़ ने ਉਹ ਬਹੁਤੇ ਸਾਰੇ ਮੇਰੇ ਸਿੱਖ ਬਣਾਏ ਹੋਏ ਨੇ ਤੇ ਬਿਰਾੜਾਂ ਨੇ ਆਪਣੀਆਂ ਗਊਆਂ ਦਾ ਜਿਹੜਾ ਦੁੱਧ ਹੈ ਉਹ ਮੈਨੂੰ ਪਿਆਇਆ ਤੇ ਜਿਹੜੀਆਂ ਗਊਆਂ ਨੂੰ ਉਹ ਲੁੱਟ ਕੇ ਲਿਆਏ ਸਨ ਇਹ ਦਸਤ ਨਹੀਂ ਹੋ ਰਹੇ ਤੇ ਉਹ ਦੁੱਧ ਪੀਤਾ ਹੋਇਆ ਨਿਕਲ ਰਿਹਾ। ਭਾਈ ਭਗਤੂ ਜੀ ਕਹਿੰਦੇ ਨੇ ਕਿ ਮੈਂ ਇਸ ਲੇਖੇ ਨੂੰ ਨਿਬੇੜ ਕੇ ਤੇ ਫੇਰ ਅਗਾਂਹ ਜਾਣਾ ਚਾਹੁੰਦਾ। ਕੱਲ ਇਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸੁਣ ਕੇ ਸਭ ਹਿਨ ਸੀਸ ਚੁਕਾਇਓ ਭਾਈ ਭਗਤੂ ਤਨ ਅਲਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਭਾਈ ਭਗਤੂ ਜੀ ਨੇ ਇਸ ਤਰ੍ਹਾਂ ਦੀ ਵਾਰਤਾ ਨੂੰ ਬਿਆਨ ਕੀਤਾ ਤੇ ਸੁਣ ਕੇ ਫਿਰ ਸਾਰਿਆਂ ਸਿੱਖਾਂ ਨੇ ਸਿਰ ਝੁਕਾਇਆ ਹੈ ਤੇ ਕਹਿੰਦੇ ਨੇ ਹੇ ਭਾਈ ਭਗਤੂ ਜੀ ਤੁਸੀਂ ਧਨ ਹੋ, ਤੁਸੀਂ ਧਨ ਹੋ। ਇਮਕੇ ਤਕ ਦਿਨ ਦੁੱਖ ਕੋ ਪਾਏ ਅਤਿ ਸਾਰ ਨਿਤ ਚਲਿਓ ਸੋ ਜਾਏ। ਇਸ ਤਰੀਕੇ ਦੇ ਨਾਲ ਕਾਫੀ ਦਿਨ ਭਾਈ ਭਗਤੂ ਜੀ ਨੇ ਵੱਡੇ ਦੁੱਖ ਨੂੰ ਪਾਇਆ, ਲਗਾਤਾਰ ਉਹਨਾਂ ਨੂੰ ਦਸਤ ਲੱਗੇ ਰਹਿ ਔਰ ਉਹਨਾਂ ਦੇ ਨਾਲ ਉਹ ਬੜੇ ਦੁਖੀ ਰਹਿ। ਸਤ ਗੁਰ ਸਿਮਰਤ ਤਨ ਕੋ ਤਿਆਗਾ ਗੁਰੂ ਰੂਪ ਹੋਇਓ ਬੜ ਭਾਗਾ। ਸਤਿਗੁਰੂ ਨੂੰ ਯਾਦ ਕਰਦਿਆਂ ਕਰਦਿਆਂ ਆਖਿਰਕਾਰ ਭਾਈ ਭਗਤੂ ਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ, ਛੱਡ ਦਿੱਤਾ। ਗੁਰੂ ਰੂਪ ਹੋਇਓ ਬੜ ਭਾਗਾ ਤੇ ਗੁਰੂ ਦੇ ਚਰਨਾਂ ਦੇ ਵਿੱਚ ਜਾ ਬਿਰਾਜੇ ਭਾਈ ਭਗਤੂ ਜੀ ਤੇ ਗੁਰੂ ਦੇ ਹੀ ਰੂਪ ਬਣ ਗਏ ਵੱਡੇ ਭਾਗਾਂ ਵਾਲੇ। ਸ੍ਰੀ ਹਰ ਰਾਇ ਸੁਣਤ ਚੱਲ ਆਏ ਸੰਗ ਮਸੰਦ ਦਾਸ ਸਮੁਦਾਏ। ਜਦੋਂ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੂੰ ਭਾਈ ਭਗਤੂ ਦੀ ਚੜਾਈ ਦਾ ਪਤਾ ਲੱਗਾ ਤੇ ਸਤਿਗੁਰੂ ਜੀ ਉੱਥੇ ਪਹੁੰਚੇ ਨੇ, ਸੰਗ ਮਸੰਦ ਦਾਸ ਸਮੁਦਾਏ ਸਤਿਗੁਰਾਂ ਦੇ ਨਾਲ ਬਹੁਤੇ ਸਾਰੇ ਸਤਿਗੁਰਾਂ ਦੇ ਮਸੰਦ ਸਨ ਔਰ ਇਸ ਤੋਂ ਇਲਾਵਾ ਕਾਫੀ ਦਾਸ ਵੀ ਸਨ। ਦਾਹ ਦੇਣ ਕੀ ਕੀਨਸ ਤਿਆਰੀ ਰਚਿਓ ਵਿਬਾਣ ਲਾਏ ਧਨ ਭਾਰੀ। ਭਾਈ ਭਗਤੂ ਦੇ ਮ੍ਰਿਤਕ ਸਰੀਰ ਦਾ ਸੰਸਕਾਰ ਕਰਨ ਦੀ ਪੂਰੀ ਤਿਆਰੀ ਕੀਤੀ ਗਈ ਹੈ। ਜਿਹੜੇ ਵਿਮਾਨ ਦੇ ਵਿੱਚ ਉਹਨਾਂ ਨੂੰ ਲਿਜਾਣਾ ਹੈ ਉਹ ਬਹੁਤਾ ਸਾਰਾ ਧਨ ਲਾ ਕੇ ਬਣਵਾਇਆ ਗਿਆ। नगन चरण के संग सदारे वहर गए मिल बे सिख सारे। सतगुरां दे समेत सारे दे सारे नंगे पैरां दे नाल चल के गए ने, बहुत सारे सिख सतगुरां दे नाल सन। काशट संचै कारे कठाए दियो चिखा पर पुन पौड़ाए। बहुत ही सारी लकड़ी नु इकट्ठा करके चिखा बनाई गई है, फिर उस चिखा दे उते भाई भगतू जी दे मृतक शरीर नु लम्मा पा दिता। पाए त्यार लांबू को हेत निज सिख को गुर कृपा नकेत। सतगुरु हर राय सच्चे पातशाह जी ने जलदी हुई मशाल नु लांबू नु अपने हाथ दे विच फड़िया ते अपने प्यारे सिख नु लांबू दे लगे, जो सतगुरु जी कृपा दे निकेत ने, भाव के कृपा दे घर ने। हाथ बांध सिख ब्रिंद मसंद करें हटावन हे सुख कंद। जदों सतगुरु जी लांबू देन लगे उस वेले हाथ जोड़ के सिखां ने ते मसंदा ने रोकिया, कहिंदे ने हे सुखां दे मूल सतगुरु जी करो अपर को हुक्म कृपाला देन लांबू सिख हैं जो विसाला। मसंदा ने रोकिया के सच्चे पातशाह किसी होर सिख नु हुक्म करो ता कि वो सिख इस चिखा नु लांबू देवे। सुन गुर कहियो उचित है हमको इसकी सुद नाहिन कुछ तुमको। सतगुरु हर राय सच्चे पातशाह जी ने आख्या के नहीं, इस भाई भगतू दी चिखा नु मैं ही लांबू देना है, मैं ही अगन लगाउनी है, ये साडे वास्ते ही उचित है। इसकी सुध ना हिन कुछ तुमको, इस गल दी गुजी गल दी तुहानू कोई सोझी नहीं है, इस करके तुसी इंज कह रहे। रामदास गोर बड़े हमारे तिन को अंश जन्म ये तारे। सतगुरु हर राय सच्चे पातशाह जी कहंदे ने के जेड़े सतगुरु रामदास सच्चे पातशाह जी साडे वड्डे हो चुके ने, ਉਹਨਾਂ ਦੇ ਅੰਸ਼ ਦੇ ਵਿੱਚੋਂ ਇਸ ਨੇ ਜਨਮ ਨੂੰ ਧਾਰਨ ਕੀਤਾ ਹੈ। ਅੰਸ਼ ਤੋਂ ਭਾਵ ਹੈ ਕਲਾ, ਆਤਮ ਸੱਤਿਆ ਦਾ ਕੋਈ ਕਿਣਕਾ, ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ। ਕਬੀਰ ਜੀ ਲਿਖਦੇ ਨੇ ਕਹੋ ਕਬੀਰ ਇਹ ਰਾਮ ਕੀ ਅੰਸ਼। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਵ ਕਿ ਇਹ ਉਸ ਅੰਸ਼ ਦਾ ਇੱਕ ਕਿਣਕਾ ਸਨ ਜਿਨ੍ਹਾਂ ਨੇ ਜਨਮ ਨੂੰ ਧਾਰਿਆ ਸੀ, ਇਸ ਕਰਕੇ ਯੋਗ ਬਣਦਾ ਹੈ ਕਿ ਮੈਂ ਇਹਨਾਂ ਦੇ ਚਿਖਾਂ ਨੂੰ ਲਾਂਬੂ ਲਾਵਾਂ। ਯਾਂ ਤੇ ਹਮਕੋ ਉਚਿਤ ਪਛਾਨੋ ਲਾਂਬੂ ਦੇਣ ਭਲੇ ਮਨ ਮਾਨੋ। ਇਸ ਕਰਕੇ ਇਸ ਗੱਲ ਨੂੰ ਤੁਸੀਂ ਲਾਇਕ ਤੇ ਚੰਗਾ ਸਮਝੋ, ਲਾਂਬੂ ਦੇਣਾ ਸਾਨੂੰ ਹੀ ਭਲਾ ਬਣਦਾ ਹੈ। ਇਮ ਕਹਿ ਕੇ ਸਤ ਗੁਰ ਹਿਤ ਧਰਿਓ ਆਪਣੇ ਹੱਥ ਦਾਹ ਸੋ ਕਰਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰਾਂ ਨੇ ਬਹੁਤ ਹੀ ਜ਼ਿਆਦਾ ਹਿੱਤ ਨੂੰ ਪ੍ਰੇਮ ਨੂੰ ਧਾਰਨ ਕੀਤਾ ਤੇ ਆਪਣੇ ਹੱਥ ਦੇ ਨਾਲ ਲਾਂਬੂ ਲਾ ਕੇ ਭਾਈ ਭਗਤੂ ਜੀ ਦੇ ਮ੍ਰਿਤਕ ਸਰੀਰ ਦਾ ਸੰਸਕਾਰ ਕੀਤਾ। ਸਰਬ ਕਿਰਿਆ ਕਰ ਕੈ ਬਿਦ ਨਾਲ ਕੀਨ ਸ਼ਨਾਣ ਕਿਰਪਾਲ ਕਿਲਾਲ। ਸਾਰੀ ਕਿਰਿਆ ਨੂੰ ਵਿਧੀ ਦੇ ਨਾਲ ਪੂਰਨ ਕਰਕੇ ਫਿਰ ਸਾਰੇ ਪਰਤ ਆਏ ਨੇ, ਸਾਰਿਆਂ ਨੇ ਇਸ਼ਨਾਨ ਕੀਤਾ ਹੈ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਵੀ ਪਾਣੀ ਦੇ ਨਾਲ ਇਸ਼ਨਾਨ ਕੀਤਾ। ਸਣੇ ਸਣੇ ਚੱਲ ਨਿਜ ਥਲ ਆਏ ਬੈਠ ਜਥੋ ਚਿਤ ਸਿੱਖ ਸਮੁਦਾਏ। ਹੌਲੀ ਹੌਲੀ ਚੱਲ ਕੇ ਸਤਿਗੁਰੂ ਜੀ ਆਪਣੀ ਨਿਜ ਜਗ੍ਹਾ ਤੇ ਆਣ ਕੇ ਬੈਠ ਗਏ ਨੇ ਤੇ ਸਿੱਖ ਵੀ ਸਾਰੇ ਸਤਿਗੁਰਾਂ ਦੇ ਲਾਗੇ ਬਹਿ ਗਏ। ਸੁਜਾਸ ਕਯੋ ਸਿਰੀ ਮੁਖ ਤੇ ਆਪ ਜਿਨਕੇ ਨਾਮ ਲੇਤ ਹੱਥ ਪਾਪ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਸਤਿਗੁਰਾਂ ਦਾ ਨਾਮ ਲੈਣ ਦੇ ਨਾਲ ਸਾਰੇ ਦੇ ਸਾਰੇ ਪਾਪ ਮੁੱਕ ਜਾਂਦੇ ਨੇ। ਐਸੇ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਹੁਤਾ ਜ਼ਿਆਦਾ ਭਾਈ ਭਗਤੂ ਜੀ ਦਾ ਜਸ ਬਿਆਨ ਕੀਤਾ। ਇਮ ਕੇਤਕ ਦਿਨ ਪੁਰ ਕਰਤਾਰ ਸ੍ਰੀ ਹਰ ਰਾਇ ਬਸੇ ਮੁਦ ਧਾਰ। ਇਸ ਤਰੀਕੇ ਦੇ ਨਾਲ ਕਾਫੀ ਦਿਨ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਖੁਸ਼ੀ ਨੂੰ ਧਾਰਨ ਕਰਕੇ ਕਰਤਾਰਪੁਰ ਨਗਰੀ ਦੇ ਵਿੱਚ ਟਿਕੇ ਰਹੇ। ਬਹੁਰ ਕੂਚ ਕੀ ਨੋ ਨਿਜ ਡੇਰਾ ਜੰਗਲ ਦੇਸ਼ ਚਹਿਤ ਚਿਤ ਹੀਰਾ। ਫੇਰ ਇੱਕ ਦਿਨ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਉਥੋਂ ਜਾਣ ਦੀ ਤਿਆਰੀ ਕੀਤੀ ਹੈ। ਜੰਗਲ ਦੇ ਇਲਾਕੇ ਦੇ ਵਿੱਚ ਸਤਿਗੁਰੂ ਜੀ ਜਾਣਾ ਚਾਹੁੰਦੇ ਨੇ। ਕਹਿਣ ਤੋਂ ਭਾਵ ਹੈ ਕਿ ਮਾਲਵਾ ਇਲਾਕਾ, ਮਾਲਵੇ ਦੇ ਇਲਾਕੇ ਨੂੰ ਗ੍ਰੰਥਾਂ ਦੇ ਵਿੱਚ ਜੰਗਲ ਦਾ ਦੇਸ਼ ਲਿਖਿਆ ਗਿਆ।
ਤੋਂ ਸਾ ਤੂੰ ਕਾਰਤ ਚੱਲ ਆਗੇ ਸਾਥ ਮਸੰਦ ਸਿੱਖ ਬੜ ਭਾਗੇ।
ਜਦੋਂ ਸਤਿਗੁਰੂ ਜੀ ਚੱਲੇ ਨੇ ਤੇ ਬਹੁਤ ਸਾਰੀ ਉੱਚੀ ਜ਼ੋਰ ਦੇ ਨਾਲ ਨਗਾਰੇ ਤੇ ਚੋਟਾਂ ਲੱਗੀਆਂ ਨੇ, ਵੱਡੇ ਭਾਗਾਂ ਵਾਲੇ ਮਸੰਦ ਸਤਿਗੁਰਾਂ ਦੇ ਨਾਲ ਤੁਰੇ।
ਦੁਇ ਹਜ਼ਾਰ ਦੋ ਸੈ ਭੱਟ ਸੰਗ ਚੜ ਕਰ ਚੰਚਲ ਚਲੈ ਤੁਰੰਗ।
2000 ਤੇ 200 ਭਾਵ ਕੇ 2200 ਘੋੜ ਸਵਾਰਾਂ ਦੀ ਸੈਨਾ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਦੇ ਨਾਲ ਚੱਲੀ ਹੈ। ਸਾਰਿਆਂ ਨੇ ਚੰਚਲ ਤੇ ਬਲੀ ਘੋੜਿਆਂ ਦੀ ਅਸਵਾਰੀ ਕੀਤੀ।
ਉੱਡੈ ਤੂਲ ਛਾਦੈ ਅਸਮਾਨ ਹੋਤ ਹਰੇਖਾ ਹਯਨ ਮਹਾਨ।
ਘੋੜਿਆਂ ਦੇ ਪੌੜਾਂ ਦੇ ਨਾਲ ਇੰਨੀ ਜ਼ਿਆਦਾ ਮਿੱਟੀ ਧੂਲ ਉੱਪਰ ਨੂੰ ਆਕਾਸ਼ ਦੇ ਵੱਲ ਉੱਡੀ ਹੈ ਜਿੰਨੇ ਕਿ ਮਾਨੋ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਅਸਮਾਨ ਨੂੰ ਹੀ ਢੱਕ ਲਿਆ ਹੋਵੇ। ਸਾਰੇ ਘੋੜੇ ਹਿਣਕਦੇ ਨੇ ਔਰ ਉਹਨਾਂ ਦੀ ਹਿਣਕਣ ਦੀ ਆਵਾਜ਼ ਵੀ ਬਹੁਤ ਦੂਰ ਦੂਰ ਤੱਕ ਸੁਣਾਈ ਦਿੰਦੀ।
ਗ੍ਰਾਮ ਮੁਕੰਦ ਪੁਰਾ ਇੱਕ ਥਾਨ ਸਨੇ ਸਨੇ ਤਹਿ ਉਤਰੇ ਆਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਕੰਦ ਪੁਰਾ ਇੱਕ ਪਿੰਡ ਦਾ ਨਾਮ ਹੈ। ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਹੌਲੀ ਹੌਲੀ ਉਸ ਪਿੰਡ ਦੇ ਵਿੱਚ ਜਾ ਪਹੁੰਚੇ।
ਦਿਨ ਕੇਤਕ ਰਹਿ ਤਹਾਂ ਬਿਤਾਏ ਗਾਡੇ ਕਿਲਕ ਬ੍ਰਿਛ ਹੋਏ ਆਏ।
ਕਵੀ ਜੀ ਲਿਖਦੇ ਨੇ ਕਿ ਕਾਫੀ ਦਿਨ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਉਸ ਪਿੰਡ ਦੇ ਵਿੱਚ ਆਪਣਾ ਨਿਵਾਸ ਰੱਖਿਆ। ਗਾਡੇ ਕਿਲਕ ਬ੍ਰਿਛ ਹੋਏ ਆਏ। ਕਵੀ ਜੀ ਲਿਖਦੇ ਨੇ ਕਿ ਜਿਹੜੇ ਘੋੜਿਆਂ ਨੂੰ ਬੰਨਣ ਦੇ ਵਾਸਤੇ ਉਸ ਵੇਲੇ ਕਿੱਲੇ ਗੱਡੇ ਗਏ ਸਨ ਉਹ ਹਰੇ ਹੋ ਗਏ, ਉਹ ਬਿਰਖ ਬਣ ਗਏ, ਵੱਡੇ ਵੱਡੇ ਰੁੱਖ ਬਣ ਗਏ।
ਅਬ ਲੋ ਤਾਂ ਖਰੀ ਤਰ ਬਣੀ ਹਮਨੇ ਕਰੀ ਨਿਹਾਰਨ ਘਨੀ।
ਕਵੀ ਜੀ ਲਿਖਦੇ ਨੇ ਕਿ ਬ੍ਰਿਖਾਂ ਦੀ ਮਾਨੋ ਵਾੜੀ ਹੁਣ ਤੱਕ ਉੱਥੇ ਖੜੀ ਹੈ। ਉਹ ਜਿਹੜੇ ਕਿੱਲੇ ਗੱਡੇ ਗਏ ਸਨ ਉਹ ਹਰੇ ਰੁੱਖ ਬਣ ਗਏ ਨੇ। ਹਮਨੇ ਕਰੀ ਨਿਹਾਰਨ ਘਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਆਪਣੀ ਅੱਖਾਂ ਦੇ ਨਾਲ ਉਹਨਾਂ ਰੁੱਖਾਂ ਦਾ ਜਾ ਕੇ ਦਰਸ਼ਨ ਕੀਤਾ ਹੈ ਜਿਹੜੇ ਕਿ ਸਤਿਗੁਰਾਂ ਨੇ ਉਸ ਵੇਲੇ ਭਾਵੇਂ ਕਿੱਲੇ ਗੱਡੇ ਸਨ ਬਾਅਦ ਦੇ ਵਿੱਚ ਉਹ ਵੱਡੇ ਰੁੱਖ ਬਣ ਗਏ।
ਕੂਚ ਕਰਿਓ ਤੈਂ ਤੇ ਚੜ ਚੱਲੇ ਸਤ ਦਰਵ ਸਲਤਾ ਉਤਰੇ ਭਲੇ।
ਫਿਰ ਉਥੋਂ ਵੀ ਅੱਗੇ ਸਤਿਗੁਰਾਂ ਨੇ ਕੂਚ ਕੀਤਾ ਹੈ, ਸਤਲੁਜ ਦਰਿਆ ਦੇ ਪਾਣੀ ਨੂੰ ਪਾਰ ਕੀਤਾ।
ਦੱਖਣ ਦਿਸ਼ਾ ਕਰੇ ਮੁਖ ਆਏ ਜਿਤੋਂ ਪਿਤਾਮਾ ਜੰਗ ਮਚਾਏ।
ਫੇਰ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਦੱਖਣ ਦੀ ਦਿਸ਼ਾ ਦੇ ਵੱਲ ਆਪਣੇ ਮੁਖ ਨੂੰ ਕੀਤਾ ਹੈ ਤੇ ਦੱਖਣ ਦੀ ਦਿਸ਼ਾ ਵੱਲ ਚੱਲ ਕੇ ਆ ਗਏ ਨੇ। ਜਿਤੋਂ ਪਿਤਾਮਾ ਜੰਗ ਮਚਾਏ, ਕਹਿਣ ਤੋਂ ਭਾਵ ਹੈ ਕਿ ਜਿੱਥੇ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਦੇ ਦਾਦਾ ਜੀ ਨੇ ਭਾਵ ਕੇ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜੰਗ ਕੀਤਾ ਸੀ ਉਸ ਪਾਸੇ ਆ ਗਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ।
ਜੰਗਲ ਦੇਸ਼ ਪ੍ਰਵੇਸ਼ ਪੇ ਸ੍ਰੀ ਸਤ ਗੁਰ ਹਰ ਰਾਏ ਰਾਹਕ ਕੌੜੇ ਜਹ ਬਸੈ ਮਿਲ ਪ੍ਰਾਤਾ ਸਮੁਦਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਲਵੇ ਦੇ ਇਲਾਕੇ ਦੇ ਵਿੱਚ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਪ੍ਰਵੇਸ਼ ਕੀਤਾ, ਉੱਥੇ ਪਹੁੰਚੇ ਨੇ ਜਿੱਥੇ ਕਿ ਜੱਟ ਜ਼ਿਮੀਦਾਰ ਕੌੜੇ ਵਸਦੇ ਨੇ ਆਪਣੇ ਬਹੁਤੇ ਸਾਰੇ ਭਰਾਵਾਂ ਦੇ ਨਾਲ ਮਿਲ ਕੇ। ਇਹਨਾਂ ਨੂੰ ਕੌੜੇ ਵੀ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਗੋਦ ਸੀ ਉਹ ਭੁੱਲਰ ਲਿਖੀ ਗਈ ਹੈ ਗ੍ਰੰਥਾਂ ਦੇ ਵਿੱਚ। ਤਾਹਾਂ ਜਾਏ ਕਰ ਕੀਨਸ ਡੇਰੇ, ਲਸ਼ਕਰ ਸੰਗ ਤੁਰੰਗ ਬਡੇਰੇ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਉੱਥੇ ਜਾ ਕੇ ਆਪਣੀ ਫੌਜ ਦੇ ਸਮੇਤ ਡੇਰਾ ਲਾਇਆ। ਦੋਏ ਹਜ਼ਾਰ ਦੋਏ ਸੈਰ ਹੈ, ਬਲੀ ਸ਼ਸਤਰ ਧਾਰੀ ਭਟ ਹੈ। ਬਾਰ ਬਾਰ ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ 2200 ਘੋੜ ਸਵਾਰ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੇ ਨਾਲ ਸ਼ਸਤਰ ਧਾਰੀ ਰਹਿੰਦੇ ਸਨ, ਉਹਨਾਂ ਦਾ ਹੀ ਜ਼ਿਕਰ ਕੀਤਾ। ਕਵੀ ਜੀ ਲਿਖਦੇ ਨੇ ਬਲੀ ਸ਼ਸਤਰ ਧਾਰੀ ਭਟ ਹੈ, ਜਿਹੜੇ ਭਟ ਨੇ ਜਿਹੜੇ ਸਤਿਗੁਰੂ ਜੀ ਦੇ ਸੂਰਮੇ ਨੇ ਉਹ ਸ਼ਸਤਰਾਂ ਦੇ ਧਾਰਨੀ ਨੇ ਤੇ ਬੜੇ ਬਲੀ ਬਹਾਦਰ ਨੇ। ਗੁਰੂ ਆਗਵਣ ਦੇਸ਼ ਨਰ ਤਾਹੂ, ਸੇਵਾ ਹੇਤ ਆਏਗੇ ਪਾਹੂ। ਜਦੋਂ ਗੁਰੂ ਦੇ ਆਉਣੇ ਨੂੰ ਇਲਾਕੇ ਦੇ ਨਿਵਾਸੀਆਂ ਨੇ ਸੁਣਿਆ ਤੇ ਸੇਵਾ ਕਰਨ ਦੇ ਵਾਸਤੇ ਉਥੋਂ ਦੇ ਜਿਹੜੇ ਲੋਕ ਸਨ ਉਹ ਸਤਿਗੁਰਾਂ ਦੀ ਸੇਵਾ ਦੇ ਵਿੱਚ ਪਹੁੰਚ ਗਏ। ਪੂਰਬ ਸ੍ਰੀ ਹਰ ਗੋਬਿੰਦ ਆਏ, ਲੱਲਾ ਬੇਗ ਕੰਬਰ ਜਬ ਘਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਪੁਰਾਣੀ ਗੱਲ ਦਾ ਬਿਆਨ ਕਰਦਾ ਹਾਂ। ਇੱਕ ਸਮੇਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੀ ਪਹਿਲਾਂ ਇੱਥੇ ਆਏ ਸਨ, ਜਦੋਂ ਸਤਿਗੁਰਾਂ ਨੇ ਰਣ ਭੂਮੀ ਦੇ ਵਿੱਚ ਲੱਲਾ ਬੇਗ ਨੂੰ ਤੇ ਕੰਬਰ ਬੇਗ ਨੂੰ ਮਾਰਿਆ ਸੀ। ਤਬ ਮੇਲਾ ਇੱਕ ਲੱਗੇ ਬਡੇਰਾ, ਸ੍ਰੀ ਗੁਰ ਗਮਣੇ ਹੋਤੇ ਆਖੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਗਏ ਹੋਏ ਸਨ ਤੇ ਬਹੁਤ ਵੱਡਾ ਇੱਕ ਮੇਲਾ ਲੱਗਿਆ ਹੋਇਆ ਸੀ। ਸੁਣਤ ਕੋਲਾਹਲ ਤਿਤ ਦਿਸ਼ ਆਏ, ਹਿਤ ਦਰਸ਼ਨ ਕੇ ਨਰ ਉਮੜਾਏ। ਸਤਿਗੁਰਾਂ ਨੇ ਮੇਲੇ ਦੇ ਸ਼ੋਰ ਸ਼ਰਾਬੇ ਨੂੰ ਸੁਣਿਆ ਤੇ ਸਤਿਗੁਰੂ ਜੀ ਉਸ ਮੇਲੇ ਦੇ ਵਿੱਚ ਪਹੁੰਚ ਗਏ। ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਦਰਸ਼ਨ ਕਰਨ ਦੇ ਵਾਸਤੇ ਉੱਥੇ ਲੋਕ ਸਤਿਗੁਰਾਂ ਦੇ ਕੋਲ ਜੁੜੇ।
ਹੱਥ ਜੋਰ ਬੰਧਨ ਬਹੁ ਕਰੈ, ਸ਼ਸਤਰ ਸਹਿਤ ਪਿਖ ਆਨੰਦ ਧਰੈ।
ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਿਉਂਕਿ ਸ਼ਿਕਾਰ ਖੇਡਣ ਦੇ ਵਾਸਤੇ ਆਏ ਸਨ, ਸ਼ਸਤਰਾਂ ਤੇ ਬਸਤਰਾਂ ਨੂੰ ਪਹਿਨਿਆ ਹੋਇਆ ਸੀ, ਹੱਥ ਜੋੜ ਜੋੜ ਕੇ ਲੋਕ ਨਮਸਕਾਰਾਂ ਕਰਨ ਲੱਗੇ।
ਤਬ ਇਹ ਕੌੜੇ ਰਾਹਕ ਬ੍ਰਿੰਦ, ਕਰੈ ਮਾਲਕੀ ਵਧੈ ਬਿਲੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਇਹ ਜਿਹੜੇ ਕੌੜੇ ਰਾਹਕ ਸਨ ਬਹੁਤੇ ਸਾਰੇ ਇਹ ਉਸ ਜਗ੍ਹਾ ਦੀ ਮਾਲਕੀ ਕਰਦੇ ਸਨ ਤੇ ਹੰਕਾਰ ਦੇ ਵਿੱਚ ਬਹੁਤਾ ਜ਼ਿਆਦਾ ਵਧੇ ਹੋਏ ਸਨ।
ਕੁੱਲ ਕੇ ਪ੍ਰਾਤ ਮਿਲੈ ਸਮੁਦਾਏ, ਸਭ ਪਰ ਆਪਣੋ ਹੁਕਮ ਚਲਾਏ।
ਕੁੱਲ ਦੇ ਜਿੰਨੇ ਵੀ ਭਰਾ ਨੇ ਇਹ ਸਾਰੇ ਦੇ ਸਾਰੇ ਮਿਲੇ ਹੋਏ ਸਨ ਤੇ ਸਾਰਿਆਂ ਦੇ ਉੱਤੇ ਆਪਣੇ ਹੁਕਮ ਨੂੰ ਚਲਾਉਂਦੇ ਸਨ।
ਮੇਲੇ ਵਿਖੇ ਓਜ ਦਿਖਰਾਵਤ, ਨਿਜ ਮਰਜ਼ੀ ਅਨੁਸਾਰ ਚਲਾਵਤ।
ਤੇ ਜਿਹੜਾ ਮੇਲਾ ਲੱਗਿਆ ਹੋਇਆ ਸੀ ਉਹ ਵੀ ਇਹਨਾਂ ਸਾਰਿਆਂ ਨੇ ਮਿਲ ਕੇ ਲਾਇਆ ਸੀ। ਮੇਲੇ ਦੇ ਵਿੱਚ ਵੀ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਸਨ ਤੇ ਆਪਣੀ ਮਰਜ਼ੀ ਦੇ ਅਨੁਸਾਰ ਮੇਲੇ ਨੂੰ ਚਲਾ ਰਹੇ ਸਨ।
ਸੇ ਪੀ ਲੱਖ ਕਰ ਗੁਰ ਢਿੱਗ ਆਏ, ਹੱਥ ਜੋਰ ਸਭ ਸੀਸ ਨਿਵਾਏ।
ਜਿਵੇਂ ਹੋਰ ਲੋਕਾਂ ਨੇ ਆਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕੀਤੀਆਂ, ਇਸੇ ਤਰੀਕੇ ਦੇ ਨਾਲ ਉਹ ਜਿਹੜੇ ਕੌੜੇ ਰਾਹਕ ਨੇ ਜਿਨ੍ਹਾਂ ਦੀ ਭੁੱਲਰ ਗੋਤ ਹੈ ਉਹ ਵੀ ਸਾਰੇ ਦੇ ਸਾਰੇ ਮਿਲ ਕੇ ਸਤਿਗੁਰਾਂ ਦੇ ਕੋਲ ਪਹੁੰਚੇ ਨੇ, ਸਤਿਗੁਰਾਂ ਦਾ ਦਰਸ਼ਨ ਕੀਤਾ, ਸਿਰ ਨਵਾਇਆ।
ਹਿਤ ਦਰਸ਼ਨ ਕੇ ਖਰੇ ਆਗਾਰੀ, ਹੁਤੇ ਬ੍ਰਿੰਦ ਅਰ ਆਯਦ ਧਾਰੀ।
ਕਵੀ ਜੀ ਲਿਖਦੇ ਨੇ ਦਰਸ਼ਨ ਕਰਕੇ ਅੱਗੇ ਖਲੋ ਗਏ ਨੇ ਸਾਰੇ ਦੇ ਸਾਰੇ ਸ਼ਸਤਰਧਾਰੀ ਨੇ।
तिन की दिशा बिलोक गोसाई जो समदाय खरे अगवाई। उस वेले कवि जी लिखते ने कि उन्हां दे वल सतगुरु हरगोबिंद सच्चे पातशाह जी ने देखिया ते फिर वचन कीता। कहिंदे ने किस को इस थल में लग मेला किस कारण ते भयो सकेला। सतगुरु हरगोबिंद सच्चे पातशाह जी ने उन्हां नूं सवाल कीता कि केड़े कारण करके इस जगह दे उते मेला लग्या होया, ऐसा केड़ा कारण है कि बहुत सारे लोग इकट्ठे हुए। सुन कर बोले राहक कौरे हमरो बड़ो पयो इस ठौरे। बार बार कवि जी ने कौड़े शब्द का प्रयोग किया है, कौड़े राहक इतिहास दे विच इसे तरह लिखा है क्योंकि है भी बहुत अथरे सन, इसे करके ही शायद कौड़े शब्द का प्रयोग किया गया होवे। इस तो अलावा कौड़ा एक गोत भी हुंदी है, पर आम तौर ते बहुत सारे इतिहासकारां ने इन्हां राहकां दी इन्हां जिमीदारां दी जिहड़ी गोत है उह भुल्लर लिखी हुई है। कवि जी लिखते ने कि सुन के हाथ जोड़ के ओ जरे राहक कौड़े सन ओ बोले हमरो बड़ो भयो इस ठौरे। कहिंदे ने कि साडा जरा वड्डा वडेरा है ओ इस जगह दे उते प्रगट होया सी। बरकतवंत प्रताप बिसाला चित बांचत दे सब ही काला। कहिंदे ने साडा जरा वड्डा हो चुका है, ओदी बड़ी बरकत है, ਉਹਦਾ ਬਹੁਤ ਵੱਡਾ ਵਿਸ਼ਾਲ ਪ੍ਰਤਾਪ ਹੁਣ ਤੱਕ ਵੀ ਪਸਰਿਆ ਹੋਇਆ, ਉਹਦੀ ਯਾਦ ਦੇ ਵਿੱਚ ਅਸੀਂ ਮੇਲਾ ਆਰੰਭਿਆ ਹੋਇਆ। ਚਿਤ ਬਾਂਛਤ ਕੋ ਦੇ ਸਭ ਕਾਲਾ, ਅਜੇ ਤੱਕ ਵੀ ਮਨ ਦੀਆਂ ਮੁਰਾਦਾਂ ਨੂੰ ਉਹ ਸਾਡਾ ਵੱਡਾ ਵਡੇਰਾ ਪੂਰੀਆਂ ਕਰਦਾ। ਤਿਸ ਕੋ ਇਹ ਮੇਲਾ ਲੱਗ ਪਾਰੀ ਮਿਲ ਆਣ ਕਰ ਜੋ ਨਰ ਨਾਰੀ। ਕਹਿੰਦੇ ਨੇ ਕਿ ਉਸ ਦੇ ਹਿੱਤ ਦੇ ਵਾਸਤੇ ਇਹ ਵੱਡਾ ਮੇਲਾ ਹਰ ਸਾਲ ਲੱਗਦਾ ਹੈ, ਬਹੁਤ ਸਾਰੇ ਇਸਤਰੀਆਂ ਪੁਰਸ਼ ਉਹਨਾਂ ਦੀ ਯਾਦ ਦੇ ਵਿੱਚ ਇਕੱਤਰ ਹੁੰਦੇ ਨੇ। ਸਭ ਕੀ ਅਰਜ ਸੁਣੈ ਅਰ ਦੇਤ ਨਰ ਤੇ ਆਪਣ ਉਪਾਇਨ ਲੇਤ। ਕਹਿੰਦੇ ਨੇ ਕਿ ਸਾਰਿਆਂ ਦੀ ਅਰਜ਼ਾਂ ਨੂੰ ਉਹ ਸਾਡਾ ਵੱਡਾ ਸੁਣਦਾ ਹੈ, ਔਰ ਜਿਹੜਾ ਕੋਈ ਕਾਮਨਾ ਕਰਦਾ ਹੈ ਉਹਦੀ ਕਾਮਨਾ ਨੂੰ ਪੂਰੀਆਂ ਕਰਦਾ ਹੈ, ਤੇ ਲੋਕ ਇਸ ਕਰਕੇ ਆਪਣੀਆਂ ਭੇਟਾਵਾਂ ਅਰਪਣ ਕਰਦੇ ਨੇ। ਇਮ ਜਬ ਬੋਲੇ ਸਹਿਤ ਬਡਾਈ ਸ੍ਰੀ ਮੁਖ ਤੇ ਮੁਸਕਾਏ ਗੁਸਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਹਨਾਂ ਨੇ ਆਪਣੇ ਵੱਡੇ ਦੀ ਇਸ ਤਰ੍ਹਾਂ ਦੀ ਵਡਿਆਈ ਪ੍ਰਗਟ ਕਰਕੇ ਸੁਣਾਈ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੁਸਕਰਾਏ। ਮੂਜੇ ਬਹੁਰ ਕਹਾਂ ਅਬ ਸੋਈ ਜਿਸ ਤੇ ਬਾਂਛਤ ਲੈ ਸਭ ਕੋਈ। ਸਤਿਗੁਰਾਂ ਨੇ ਮੁਸਕਰਾ ਕੇ ਸਵਾਲ ਕੀਤਾ, ਕਹਿੰਦੇ ਨੇ ਕਿ ਕਿੱਥੇ ਹੈ, ਮੈਨੂੰ ਤੇ ਤੁਹਾਡਾ ਵੱਡਾ ਕਿਤੇ ਦਿਖਾਈ ਨਹੀਂ ਦਿੰਦਾ ਜਿਹਦੇ ਤੋਂ ਸਾਰੀਆਂ ਤੁਹਾਡੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ। ਕਿਤ ਬੈਠੋ ਸੋ ਵੱਡਾ ਤੁਮਾਰਾ ਲੇਤ ਸਵਣ ਤੇ ਜਥਾ ਉਚਾਰਾ। ਕਹਿੰਦੇ ਨੇ ਕਿ ਤੁਹਾਡਾ ਵੱਡਾ ਉਹ ਕਿੱਥੇ ਬੈਠਿਆ ਹੋਇਆ, ਲੇਤ ਸਵਣ ਤੇ ਜਥਾ ਉਚਾਰਾ। ਤੁਸੀਂ ਕਹਿੰਦੇ ਹੋ ਕਿ ਭੇਟਾਵਾਂ ਲੋਕ ਅਰਪਣ ਕਰਦੇ ਨੇ, ਉਹਨਾਂ ਦੀਆਂ ਭੇਟਾਵਾਂ ਨੂੰ ਪ੍ਰਵਾਨ ਕਰਦਾ ਹੈ, ਇਸ ਤਰ੍ਹਾਂ ਦੀ ਗੱਲ ਤੁਸੀਂ ਆਖੀ ਹੈ, ਦੱਸੋ ਕਿ ਉਹ ਵੱਡਾ ਤੁਹਾਡਾ ਕਿੱਥੇ ਬੈਠਾ ਹੋਇਆ। ਸੁਣ ਰਾਹਕ ਕੌਰੇ ਪੁੰਨ ਕਹਿ ਸਭ ਮੇਲੇ ਮੈਂ ਪੂਰਨ ਹੈ। ਸੁਣ ਕੇ ਉਹਨਾਂ ਨੇ ਜਵਾਬ ਦਿੱਤਾ ਕਿ ਸਾਡਾ ਜਿਹੜਾ ਵੱਡਾ ਹੈ ਉਹ ਤੇ ਸਾਰੇ ਮੇਲੇ ਦੇ ਵਿੱਚ ਰਮਿਆ ਹੋਇਆ, ਉਹ ਤੇ ਹਰ ਇੱਕ ਜਗ੍ਹਾ ਦੇ ਉੱਤੇ ਪੂਰਨ ਹੈ। ਜਹ ਕਹਿ ਸਬਣ ਕਾਮਨਾ ਦੇਤ ਤਿਸ ਹਿਤ ਬੰਦਤ ਸੋ ਨਿਜ ਲੇਤ। ਉਹ ਤੇ ਹਰ ਇੱਕ ਜਗ੍ਹਾ ਦੇ ਉੱਤੇ ਮੇਲੇ ਦੇ ਵਿੱਚ ਰਮਿਆ ਹੋਇਆ, ਜਿੱਥੇ ਵੀ ਕੋਈ ਕਾਮਨਾ ਕਰਦਾ ਹੈ ਉਹਦੀ ਕਾਮਨਾ ਨੂੰ ਪੂਰਨ ਕਰਦਾ ਹੈ। ਤਿਸ ਹਿਤ ਬੰਦਤ ਸੋ ਨਿਜ ਲੇਤ, ਉਹਦੇ ਵਾਸਤੇ ਨਮਸਕਾਰਾਂ ਕੀਤੀਆਂ ਜਾਂਦੀਆਂ ਨੇ, ਭੇਟਾਵਾਂ ਅਰਪਣ ਕੀਤੀਆਂ ਜਾਂਦੀਆਂ ਨੇ। ਸੋ ਨਿਜ ਲੇਤ ਤੇ ਉਹ ਆਪਣੀਆਂ ਭੇਟਾਵਾਂ ਨੂੰ ਪ੍ਰਵਾਨ ਕਰਦਾ। ਨਿਜ ਪ੍ਰਭਾਵ ਤੇ ਰਹੇ ਉਹ ਸਮਾਏ ਮਾਨਵ ਮਿਲੇ ਅਧਿਕ ਗੁਣ ਗਾਏ। ਕਹਿੰਦੇ ਨੇ ਕਿ ਆਪਣੇ ਪ੍ਰਭਾਵ ਦੇ ਕਰਕੇ ਆਪਣੀ ਸ਼ਕਤੀ ਦੇ ਕਰਕੇ ਉਹ ਸਾਰਿਆਂ ਦੇ ਵਿੱਚ ਸਮਾ ਰਿਹਾ ਹੈ। ਮਾਨਵ ਦੇਖੋ ਬਹੁਤ ਸਾਰੇ ਉਹਦੇ ਗੁਣਾਂ ਦਾ ਗਾਣ ਕਰ ਰਹੇ ਨੇ। ਸ੍ਰੀ ਹਰਗੋਬਿੰਦ ਚਤਰ ਸੁਜਾਨਾ, ਗਣ ਰਾਹਕ ਕੋ ਮੂਰਖ ਜਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਬੜੇ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ ਤੇ ਜਿਹੜੇ ਬਹੁਤ ਹੀ ਜ਼ਿਆਦਾ ਚਤਰ ਨੇ, ਉਹਨਾਂ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੂਰਖ ਜਾਣਿਆ। ਤਿੰਨ ਸਭ ਮੇ ਜੋ ਨਰ ਪਰ ਦਾਨਾ, ਅਗਰ ਖਰੋ ਪਿਖ ਬਾਕ ਬਖਾਨਾ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਵਿੱਚੋਂ ਜਿਹੜਾ ਉਹਨਾਂ ਦਾ ਪ੍ਰਧਾਨ ਮੁਖੀ ਆਦਮੀ ਸੀ, ਉਹ ਸਤਿਗੁਰਾਂ ਦੇ ਅੱਗੇ ਖਲੋਤਾ ਸੀ। ਸਤਿਗੁਰਾਂ ਨੇ ਉਸ ਨੂੰ ਇਸ ਤਰ੍ਹਾਂ ਹੁਕਮ ਕੀਤਾ, ਕਹਿੰਦੇ ਨੇ ਮੂਦ ਬਿਲੋਚਣ ਰਿਦਾ ਜਨਾਵੈ, ਅਵੈ ਤਾਂ ਹੀ ਕੋ ਤੋਹੇ ਦਿਖਾਵੈ। ਸਤਿਗੁਰੂ ਜੀ ਉਸ ਨੂੰ ਕਹਿੰਦੇ ਨੇ ਕਿ ਤੂੰ ਅੱਖਾਂ ਨੂੰ ਬੰਦ ਕਰ ਲੈ, ਹੁਣੇ ਤੈਨੂੰ ਅਸੀਂ ਤੁਹਾਡਾ ਵੱਡਾ ਦਿਖਾ ਦਿੰਨੇ ਹਾਂ, ਆਪਣੀ ਅੱਖਾਂ ਦੇ ਸਾਹਮਣੇ ਤੂੰ ਉਸ ਨੂੰ ਦੇਖੇਗਾ। ਇਸ ਤਰ੍ਹਾਂ ਸਤਿਗੁਰਾਂ ਨੇ ਹੁਕਮ ਕੀਤਾ। ਦੇਖ ਲੀਜੀਐ ਆਪਣ ਵਡੇਰਾ, ਜੋ ਮੇਲੇ ਮੇਰਾ ਮਿਓ ਜਠੇਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਵੱਡੇ ਦੇ ਅੱਖਾਂ ਮੀਟ ਕੇ ਤੂੰ ਦਰਸ਼ਨ ਕਰ ਲੈ, ਜਿਹਦੇ ਵਾਸਤੇ ਤੁਸੀਂ ਕਹਿ ਰਹੇ ਹੋ ਕਿ ਉਹ ਮੇਲੇ ਦੇ ਵਿੱਚ ਵੱਡਾ ਬਣ ਕੇ ਰਮਿਆ ਹੋਇਆ ਰਚਿਆ ਹੋਇਆ। ਮਾਣ ਬੈਨ ਕੋ ਮੂੰਦੇ ਨੈਣ, ਛਟੀ ਜੋ ਕਰਮ ਹੈ ਕਰੁਣਾ ਐਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਕਮ ਨੂੰ ਮੰਨ ਕੇ ਉਸ ਆਦਮੀ ਨੇ ਆਪਣੀਆਂ ਅੱਖਾਂ ਨੂੰ ਬੰਦ ਕੀਤਾ ਹੈ। ਉਸ ਵੇਲੇ ਦਇਆ ਦੇ ਘਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਇੱਕ ਪਤਲੀ ਜੀ ਛਟੀ ਸੀ, ਸੋਟੀ ਸੀ। ਜਬ ਤਿਸ ਕੇ ਸਿਰ ਧਾਰਨ ਕਰੀ, ਆਪਣ ਬੜੇ ਕੀ ਸੋਜੀ ਪਰੀ। ਉਸ ਨੇ ਅੱਖਾਂ ਨੂੰ ਬੰਦ ਕੀਤਾ ਤੇ ਸਤਿਗੁਰਾਂ ਨੇ ਛਟੀ ਉਹਦੇ ਸਿਰ ਦੇ ਉੱਤੇ ਲਾ ਦਿੱਤੀ। ਉਸੇ ਵੇਲੇ ਆਪਣੇ ਵੱਡੇ ਦੀ ਉਸ ਨੂੰ ਸੋਝੀ ਪੈ ਗਈ, ਭਾਵ ਕਿ ਉਸ ਨੇ ਦੇਖਣਾ ਸ਼ੁਰੂ ਕੀਤਾ ਕਿ ਮੇਰਾ ਵੱਡਾ ਕੀ ਹੈ ਔਰ ਕਿੱਥੇ ਉਹ ਬੈਠਾ ਹੈ। ਅਨਕ ਜਨਮ ਤਰ ਮਰ ਮਰ ਗਯੋ, ਅਬ ਤਨ ਕਾਕ ਪਹਾਰੀ ਭਯੋ। ਉਸ ਨੇ ਦੇਖਿਆ ਕਿ ਅਨੇਕਾਂ ਵਾਰੀ ਉਸ ਨੇ ਬਹੁਤੇ ਸਾਰੇ ਜਨਮਾਂ ਨੂੰ ਧਾਰਨ ਕੀਤਾ, ਬਹੁਤੀ ਵਾਰੀ ਜੰਮਿਆ, ਬਹੁਤੀ ਵਾਰੀ ਮਰਿਆ ਤੇ ਹੁਣ ਇਸ ਸਮੇਂ ਉਹਨੇ ਕਾਂ ਦੇ ਸਰੀਰ ਨੂੰ ਧਾਰਨ ਕੀਤਾ ਹੋਇਆ, ਪਹਾੜੀ ਕਾਂ ਬਣਿਆ ਹੋਇਆ। ਇੱਕ ਉੱਚੀ ਰੋਰੀ ਪਰ ਸੋਏ, ਰਹਿਓ ਬੈਠ ਸੁਧ ਜਾਹਨਾ ਕੋਏ। ਪਹਾੜ ਦੀ ਇੱਕ ਉੱਚੀ ਰੋੜੀ ਦੇ ਉੱਤੇ ਉਹ ਕਾਂ ਬਣ ਕੇ ਬੈਠਾ ਹੋਇਆ, ਪਰ ਆਪਣੇ ਆਪ ਦੇ ਉਹਨੂੰ ਕੋਈ ਸੋਝੀ ਨਹੀਂ। ਅਬ ਐਸੀ ਸੁਧ ਉਰ ਹੋਏ ਆਈ, ਪੁਣ ਬੂਜਨ ਕੀ ਨਸ ਗੋ ਸਾਈ। ਜਿੰਨੇ ਅੱਖਾਂ ਨੂੰ ਬੰਦ ਕੀਤਾ ਸੀ ਉਹਨੂੰ ਸਾਰਾ ਕੁਝ ਦਿਸਿਆ, ਉਹਨੂੰ ਇਸ ਗੱਲ ਦੀ ਸੋਝੀ ਪਈ ਕਿ ਇਹ ਸਾਡਾ ਵੱਡਾ ਹੈ ਜਿਹੜਾ ਕਿ ਪਹਾੜੀ ਕਾਂ ਬਣਿਆ ਹੋਇਆ। ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਪੁੱਛਿਆ, ਕਹਿੰਦੇ ਨੇ ਕਉ ਅਬ ਕਿਸ ਥਲ ਤੋਹਿ ਬਡੇਰੋ, ਸਭਨ ਸੁਣਾਓ ਜਥਾਬਿਦ ਹੋਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਦੱਸ ਤੇਰਾ ਵੱਡਾ ਕਿਹੜੀ ਜਗ੍ਹਾ ਦੇ ਉੱਤੇ ਬੈਠਾ ਹੋਇਆ, ਜੋ ਕੁਝ ਤੂੰ ਦੇਖਿਆ ਹੈ ਨਾ ਉਹ ਸਾਰਿਆਂ ਨੂੰ ਸੁਣਾ। ਸੁਣ ਸਤ ਗੁਰ ਤੇ ਤਾਹਿ ਬਤਾਇਓ, ਹਮਰੇ ਬੜੇ ਕਾਕ ਤਨ ਪਾਇਓ। ਤੇ ਜਿਹਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਉਹ ਦ੍ਰਿਸ਼ ਦਿਖਾਇਆ ਸੀ, ਉਹ ਫਿਰ ਨਾਲ ਦੇ ਆਪਣੇ ਭਰਾਵਾਂ ਨੂੰ ਕਹਿੰਦਾ ਕਿ ਮੈਂ ਦੇਖਿਆ ਹੈ ਸਾਡੇ ਵੱਡੇ ਨੇ ਕਾਂ ਦੇ ਤਨ ਨੂੰ ਪਾਇਆ ਹੋਇਆ। ਉੱਚੀ ਰੋੜੀ ਪਰ ਅਬ ਬੈਸਾ, ਇਹ ਪਹਾੜੀ ਬਾਇਸ ਜੈਸਾ। ਕਹਿੰਦਾ ਕਿ ਉੱਚੀ ਰੋੜੀ ਦੇ ਉੱਤੇ ਇਸ ਵੇਲੇ ਉਹ ਬੈਠਾ ਹੋਇਆ ਤੇ ਜਿਸ ਤਰ੍ਹਾਂ ਪਹਾੜੀ ਕਾਂ ਹੁੰਦਾ ਹੈ ਇਸ ਤਰ੍ਹਾਂ ਦਾ ਪਹਾੜੀ ਕਾਂ ਹੈ। ਪੁਣ ਗੁਰ ਬੂਜੋ ਇਸ ਥਲ ਮੇਲਾ, ਕਉ ਕਿਸ ਕੋ ਬੜ ਭਾਇਓ ਸਕੇਲਾ। ਤੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ ਕਿ ਜੇਕਰ ਤੁਹਾਡਾ ਵੱਡਾ ਵਡੇਰਾ ਕਿਸੇ ਪਹਾੜੀ ਦੇ ਉੱਤੇ ਕਾਂ ਬਣ ਕੇ ਬੈਠਾ ਹੋਇਆ ਤੇ ਤੁਸੀਂ ਇਸ ਜਗ੍ਹਾ ਦੇ ਉੱਤੇ ਕਿਹਦਾ ਮੇਲਾ ਆਰੰਭਿਆ ਹੋਇਆ। ਸੁਣ ਕੇ ਹਾਥ ਜੋਰ ਤਬ ਕਹੀ, ਪੇੜ ਚਾਲ ਲੋਕਣ ਕੀ ਕਹੀ। ਉਸ ਵੇਲੇ ਫਿਰ ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਪਤਾ ਤੇ ਕੋਈ ਗੱਲ ਦਾ ਨਹੀਂ ਹੈ, ਇੱਕ ਭੇਡ ਚਾਲ ਬਣੀ ਹੋਈ ਹੈ ਲੋਕਾਂ ਦੀ, ਜਿੱਤ ਦੇ ਸ਼ੇਕ ਭੇਡ ਚੱਲ ਜਾਏ ਦੇਖਤ ਸਗਰੀ ਧਾਏ ਸਿਧਾਏ। ਆਮ ਕਰਕੇ ਕਹਾਵਤ ਵਰਤੀ ਜਾਂਦੀ ਹੈ ਭੇਡ ਚਾਲ, ਕਿਹਾ ਜਾਂਦਾ ਹੈ ਮਨਤਾ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਜਿਹੜੇ ਪਾਸੇ ਨੂੰ ਇੱਕ ਭੇਡ ਚਲੀ ਜਾਂਦੀ ਹੈ ਦੇਖਾ ਦੇਖੀ ਸਾਰੀਆਂ ਭੇਡਾਂ ਉਹਦੇ ਪਿੱਛੇ ਹੀ ਚਲੀਆਂ ਜਾਂਦੀਆਂ। ਤਿਮ ਹੀ ਜਗ ਕੇ ਮੂਰਖ ਨਰ ਹੈ ਪਿਖ ਚੱਲ ਜਾਏ ਵਿਚਾਰ ਨਾ ਉਰ ਹੈ। ਉਸੇ ਤਰੀਕੇ ਦੇ ਨਾਲ ਆਮ ਦੁਨਿਆਵੀ ਮੂਰਖ ਮਨੁੱਖ ਵੀ ਹੁੰਦੇ ਨੇ ਜਿਹੜੇ ਕਿ ਦੇਖਾ ਦੇਖੀ ਹੀ ਵਿਚਾਰਨ ਤੋਂ ਬਗੈਰ ਉਸ ਪਿੱਛੇ ਲੱਗ ਜਾਂਦੇ ਨੇ। ਦੇਖਾ ਦੇਖੀ ਸਭ ਚੱਲ ਆਏ ਨਹੀਂ ਜਾਣੇ ਕਿਆ ਪਾਏ ਸਿਧਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਨੇ ਆਖਿਆ ਕਿ ਦੇਖਾ ਦੇਖੀ ਸਾਰੇ ਇੱਥੇ ਮੇਲੇ ਦੇ ਵਿੱਚ ਚੱਲ ਕੇ ਆ ਜਾਂਦੇ ਨੇ, ਨਹੀਂ ਜਾਣੇ ਕਿਆ ਪਾਏ ਸਿਧਾਏ। ਕਹਿਣ ਤੋਂ ਭਾਵ ਕਿ ਕੀ ਲੈ ਕੇ ਜਾਵਾਂਗੇ, ਇਸ ਗੱਲ ਦੀ ਕਿਸੇ ਨੂੰ ਕੋਈ ਸੋਝੀ ਨਹੀਂ। ਕਾਹੇ ਉਹ ਸਬਣ ਮੈਂ ਜਬੇ ਹਵਾਲ ਪਏ ਅਚੰਬੇ ਹਿਰਦੇ ਵਿਸਾਲ। ਤੇ ਜਦੋਂ ਇਸ ਤਰੀਕੇ ਦਾ ਹਵਾਲਾ ਸਾਰਿਆਂ ਦੇ ਸਾਹਮਣੇ ਆਇਆ ਉਸ ਵੇਲੇ ਇਸ ਵਾਰਤਾ ਨੂੰ ਸੁਣ ਕੇ ਸਾਰੇ ਬਹੁਤ ਹੀ ਜ਼ਿਆਦਾ ਚਕਰਿਤ ਹੋਏ। ਹਮ ਹੰਕਾਰ ਛੂਛ ਹੀ ਕਰਤੇ ਸਤਗੁਰ ਪੁਰਖ ਸ਼ਕਤ ਸਭ ਧਰਤੇ। ਹੁਣ ਜਿਨ੍ਹਾਂ ਨੇ ਆਪਣੇ ਵੱਡੇ ਦੇ ਵਾਸਤੇ ਮੇਲਾ ਲਾਇਆ ਹੋਇਆ ਸੀ ਉਹ ਕਹਿੰਦੇ ਨੇ ਕਿ ਅਸੀਂ ਤੇ ਹੰਕਾਰ ਦੇ ਨਾਲ ਐਵੇਂ ਝੂਠ ਹੀ ਬੋਲਦੇ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਪੂਰਨ ਸ਼ਕਤੀਆਂ ਦੇ ਮਾਲਕ ਨੇ। ਜਿਨੋ ਵੱਡੇ ਕੋ ਜਨਮ ਦਿਖਾਇਓ ਸਿਰ ਤਰ ਛਰੀ ਬਿਰਤਾਂਤ ਜਨਾਇਓ। ਇਹ ਸਤਿਗੁਰੂ ਜੀ ਵੱਡੇ ਸ਼ਕਤੀ ਵਾਲੇ ਨੇ ਜਿਨ੍ਹਾਂ ਨੇ ਕਿ ਸਿਰ ਦੇ ਉੱਤੇ ਛੜੀ ਨੂੰ ਧਾਰਨ ਕਰਕੇ ਰੱਖ ਕੇ ਵੱਡੇ ਸਾਡੇ ਦਾ ਸਾਰਾ ਜਨਮ ਦਿਖਾ ਦਿੱਤਾ। ਮਹਿਮਾ ਅਧਿਕ ਗੁਰੂ ਕੀ ਜਾਨੀ ਸ਼ਰਧਾਰ ਦੇ ਸਬਨ ਹੀ ਠਾਨੀ। ਉਹਨਾਂ ਨੇ ਮਹਿਮਾ ਸਤਿਗੁਰਾਂ ਦੀ ਬਹੁਤ ਵੱਡੀ ਜਾਣੀ ਤੇ ਹਿਰਦੇ ਦੇ ਵਿੱਚ ਸ਼ਰਧਾ ਨੂੰ ਧਾਰਨ ਕੀਤਾ। ਭੂਮ ਰਾਜ ਕੋ ਤਉ ਹੰਕਾਰ ਮਨ ਮੈਂ ਰਾਖਿਓ ਨਾਹੀ ਨਿਰਵਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਸ਼ਰਧਾ ਨੂੰ ਧਾਰਨ ਕੀਤਾ ਹੈ ਪਰ ਤਾਂ ਵੀ ਆਪਣੀ ਧਰਤੀ ਦਾ ਆਪਣੀ ਪ੍ਰਿਥਵੀ ਦਾ ਜਿਹੜਾ ਰਾਜ ਸੀ ਉਹਦੇ ਹੰਕਾਰ ਨੂੰ ਧਾਰਨ ਕਰਕੇ ਰੱਖਿਆ, ਉਹ ਮਨ ਦੇ ਵਿੱਚ ਹੰਕਾਰ ਬਰਕਰਾਰ ਰੱਖਿਆ ਨਹੀਂ ਨਿਰਵਾਰ। ਭੂਮੀ ਦੇ ਪ੍ਰਿਥਵੀ ਦੇ ਹੰਕਾਰ ਨੂੰ ਉਹਨਾਂ ਨੇ ਦੂਰ ਨਹੀਂ ਕੀਤਾ। ਸਤਿਗੁਰ ਘਰ ਅਖੇਰ ਗੇ ਡੇਰੇ ਉਤਰ ਥੇਰੇ ਪ੍ਰਿਅੰਕ ਤਿਸ ਬੇਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਤੋਂ ਬਾਅਦ ਆਪਣੇ ਡੇਰੇ ਤੇ ਪਹੁੰਚ ਗਏ, ਜਾ ਕੇ ਡੇਰੇ ਦੇ ਉੱਤੇ ਪਲੰਗ ਤੇ ਬੈਠੇ।
ਰਾਹਕ ਕੌਰੇ ਮਿਲ ਸਮੁਦਾਏ ਗੁਰ ਮਹਿਮਾ ਲੱਖ ਕਰ ਮਨ ਪਾਏ।
ਉਹ ਜਿਹੜੇ ਕੌੜੇ ਰਾਹਕ ਸਨ ਸਾਰੇ ਦੇ ਸਾਰੇ ਮਿਲੇ ਨੇ, ਗੁਰੂ ਦੀ ਮਹਿਮਾ ਨੂੰ ਜਾਣਿਆ ਹੈ ਮਨ ਦੇ ਨਾਲ।
ਸਕਲ ਇਕੱਤਰ ਹੋਏ ਚੱਲ ਆਏ ਸ੍ਰੀ ਹਰ ਗੋਬਿੰਦ ਜਹਾਂ ਸੁਹਾਏ।
ਸਾਰੇ ਦੇ ਸਾਰੇ ਇਕੱਠੇ ਹੋ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿੱਥੇ ਬੈਠੇ ਸਨ ਉੱਥੇ ਪਹੁੰਚ ਗਏ।
ਘਰ ਘਰ ਬੰਧਨ ਨਿਕਟ ਥਿਰੇ ਹੈ ਕੁਛ ਕਈ ਉਪਾਇਨ ਅਗਰ ਧਰੇ ਹੈ।
ਸਾਰਿਆਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕੀਤੀਆਂ ਨੇ, ਥੋੜੀ ਬਹੁਤੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਕੇ ਲਾਗੇ ਬਹਿ ਗਏ।
ਭੂਮ ਮਾਲਕੀ ਆਪਣੀ ਜਾਨ ਹੈ ਯਾਂ ਤੇ ਔਰ ਅਹੰਕਾਰ ਮਹਾਨ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧਰਤੀ ਦੀ ਮਾਲਕੀ ਆਪਣੀ ਜਾਣਦੇ ਨੇ, ਇਸ ਕਰਕੇ ਉਸ ਮਾਲਕੀ ਦਾ ਆਪਣੇ ਮਨ ਦੇ ਵਿੱਚ ਉਹਨਾਂ ਦੇ ਵੱਡਾ ਅਹੰਕਾਰ ਹੈ।
ਅੰਤਰ ਜਾਮੀ ਸਭ ਕਿਛ ਜਾਣੀ ਭੂਤ ਭਵਿਖਤ ਜਿਮ ਕਿਨ ਠਾਨੀ।
ਅੰਤਰ ਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਝ ਜਾਣਿਆ, ਕਿਉਂਕਿ ਜਿਹੜੇ ਬੀਤ ਚੁੱਕੇ ਸਮੇਂ ਨੂੰ ਤੇ ਜਿਹੜੇ ਸਤਿਗੁਰੂ ਜੀ ਆਉਣ ਵਾਲੇ ਸਮੇਂ ਨੂੰ ਜਾਣਨ ਵਾਲੇ ਨੇ, ਉਹਨਾਂ ਤੋਂ ਕੋਈ ਗੱਲ ਗੁੱਝੀ ਛਿਪੀ ਨਹੀਂ।
ਹਾਥ ਜੋਰ ਸਭ ਰਾਹਕ ਕਹਿ, ਮਹਾਸ਼ਕਤ ਤਰ ਰਾਵਰ ਹੈ।
ਹੱਥ ਜੋੜ ਕੇ ਉਹਨਾਂ ਸਾਰਿਆਂ ਨੇ ਆਖਿਆ ਕਿ ਇਹ ਸੱਚੇ ਪਾਤਸ਼ਾਹ ਜੀ, ਤੁਸੀਂ ਵੱਡੀਆਂ ਸ਼ਕਤੀਆਂ ਦੇ ਮਾਲਕ।
ਸਿੱਖ ਆਪਣੇ ਹਮੈ ਬਣਾਵੋ, ਦੇ ਉਪਦੇਸ਼ ਉਸ ਪੰਥ ਚਲਾਵੋ।
ਹੱਥ ਜੋੜ ਕੇ ਉਹਨਾਂ ਨੇ ਅਰਜ ਕੀਤੀ ਕਿ ਕਿਰਪਾ ਕਰਕੇ ਸੱਚੇ ਪਾਤਸ਼ਾਹ, ਸਾਨੂੰ ਸਾਰਿਆਂ ਨੂੰ ਆਪਣੇ ਤੁਸੀਂ ਸਿੱਖ ਬਣਾ ਲੋ, ਆਪਣਾ ਪਾਵਨ ਪਵਿੱਤਰ ਉਪਦੇਸ਼ ਦੇ ਕੇ ਸਾਨੂੰ ਸੱਚੇ ਰਸਤੇ ਦੇ ਉੱਤੇ ਤੋਰ ਦਿਓ।
ਜਿਸ ਪ੍ਰਕਾਰ ਸਿੱਖ ਅਪਰ ਤੁਮਾਰੇ, ਹਮ ਪੀ ਬਣੇ ਤਥਾ ਅਨੁਸਾਰੇ।
ਉਹਨਾਂ ਨੇ ਆਖਿਆ ਕਿ ਜਿਸ ਤਰ੍ਹਾਂ ਤੁਹਾਡੇ ਹੋਰ ਬਹੁਤ ਸਾਰੇ ਸਿੱਖ ਨੇ, ਅਸੀਂ ਵੀ ਉਸੇ ਤਰ੍ਹਾਂ ਤੁਹਾਡੇ ਸਿੱਖ ਤੁਹਾਡੇ ਅਨੁਸਾਰ ਹੋ ਕੇ ਬਣਨਾ ਚਾਹੁੰਦੇ।
ਦੇ ਤੇਰੇ ਉਪਾਇਨ ਸਦਾ, ਬਣੋ ਸਹਾਇਕ ਤੁਮ ਜਦ ਕਦਾ।
ਕਹਿੰਦੇ ਕਿ ਹਮੇਸ਼ਾ ਵਾਸਤੇ ਅਸੀਂ ਆਪਣੀ ਭੇਟਾ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰਦੇ ਰਵਾਂਗੇ, ਤੇ ਸੱਚੇ ਪਾਤਸ਼ਾਹ ਤੁਸੀਂ ਜਿੱਥੇ ਕਿੱਥੇ ਸਾਡੇ ਸਹਾਇਕ ਬਣਿਓ।
ਸ੍ਰੀ ਹਰਗੋਬਿੰਦ ਲੱਖ ਤਿੰਨ ਖੋਟੇ, ਔਰ ਹੰਕਾਰੀ ਬਹੁ ਮਤ ਮੋਟੇ।
ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਾਰਿਆਂ ਨੂੰ ਖੋਟੇ ਸਮਝਿਆ, ਜਿਹੜੇ ਕਿ ਹਿਰਦੇ ਦੇ ਹੰਕਾਰੀ ਨੇ ਤੇ ਮਤ ਦੇ ਬੜੇ ਮੋਟੇ।
ਕਾਹਿਓ ਕਿ ਹਮ ਨਹੀਂ ਸਿੱਖ ਬਣਾਵੇ, ਅਧਿਕਾਰੀ ਤੁਮ ਕੋ ਨਹੀਂ ਪਾਵੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਤੁਸੀਂ ਇਸ ਕੰਮ ਦੇ ਅਧਿਕਾਰੀ ਨਹੀਂ ਹੋ, ਇਸ ਕਰਕੇ ਅਸੀਂ ਕਦਾਚਿਤ ਵੀ ਤੁਹਾਨੂੰ ਆਪਣੇ ਸਿੱਖ ਨਹੀਂ ਬਣਾਵਾਂਗੇ।
ਸਿੱਖੀ ਪਦਲੇ ਨਿਰਹੰਕਾਰੀ, ਕਬੂ ਨ ਬਣੇ ਵਿਸਾਲ ਬੇਕਾਰੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਸਿੱਖੀ ਦੇ ਪਦ ਨੂੰ ਲੈ ਸਕਦਾ ਹੈ ਨਿਰਹੰਕਾਰੀ, ਜਿਹਦੇ ਮਨ ਦੇ ਵਿੱਚ ਰਤਾ ਭਰ ਵੀ ਹੰਕਾਰ ਨਾ ਹੋਵੇ, ਪਰ ਤੁਹਾਡੇ ਮਨ ਦੇ ਵਿੱਚ ਵੱਡਾ ਹੰਕਾਰ ਹੈ, ਇਸ ਕਰਕੇ ਸਿੱਖੀ ਦੇ ਪਦ ਦੇ ਤੁਸੀਂ ਅਧਿਕਾਰੀ ਬਣ ਨਹੀਂ ਸਕਦੇ।
ਕਬੂ ਨਾ ਬਣੇ ਵਿਸਾਲ ਬੇਕਾਰੀ, ਜਿਹੜਾ ਮਨੁੱਖ ਕਦੇ ਵੀ ਕਿਸੇ ਬੇਕਾਰ ਨੂੰ ਛੋਵੇ ਨਾ, ਐਸਾ ਮਨੁੱਖ ਬਣ ਸਕਦਾ ਹੈ ਸਿੱਖੀ ਪਦ ਦਾ ਅਧਿਕਾਰੀ। ਤਿਸ ਕੇ ਹੋਇ ਸਹਾਇਕ ਸਦਾ, ਹਾਲਤ ਪਾਲਤ ਦੁੱਖ ਲਹਿ ਨ ਕਦਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜਾ ਹੰਕਾਰ ਤੋਂ ਰਹਿਤ ਹੈ, ਜਿਹੜਾ ਵਿਕਾਰਾਂ ਤੋਂ ਬੜਾ ਦੂਰ ਹੈ, ਉਹ ਸਿੱਖ ਬਣ ਸਕਦਾ ਹੈ। ਅਸੀਂ ਉਹਦੀ ਸਹਾਇਤਾ ਵੀ ਕਰਦੇ ਹਾਂ ਇਸ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਵੀ, ਉਹਨੂੰ ਕਦੇ ਕੋਈ ਦੁੱਖ ਨਹੀਂ ਵਿਆਪਤ।
ਤੁਮ ਤੇ ਲੈਨ ਉਪਾਇਨ ਜੋਈ, ਹਮਰੇ ਚਿਤ ਮੇ ਚਾਹਨਾ ਕੋਈ।
ਸਤਿਗੁਰਾਂ ਨੇ ਆਖਿਆ ਕਿ ਜਿਹੜੀਆਂ ਭੇਟਾਵਾਂ ਦਾ ਤੁਸੀਂ ਜ਼ਿਕਰ ਕਰਦੇ ਹੋ, ਸਾਨੂੰ ਤੁਹਾਡੀਆਂ ਭੇਟਾਵਾਂ ਦੀ ਕੋਈ ਲੋੜ ਨਹੀਂ ਹੈ, ਸਾਡੇ ਚਿੱਤ ਦੇ ਵਿੱਚ ਰਤਾ ਭਰ ਵੀ ਕੋਈ ਚਾਹ ਨਹੀਂ।
ਤੁਮਰੀ ਵਸਤ ਯਾ ਕੋਰ ਨ ਲੇਹੀ, ਆਪਣੀ ਸਿੱਖੀ ਕੋ ਨਹੀਂ ਦੇਹੀ।
ਸਤਿਗੁਰੂ ਜੀ ਕਹਿੰਦੇ ਨੇ ਆਪਣੇ ਸਿੱਖ ਅਸੀਂ ਤੁਹਾਨੂੰ ਨਹੀਂ ਬਣਾਵਾਂਗੇ ਤੇ ਨਾ ਹੀ ਤੁਹਾਡੀ ਕੋਈ ਭੇਟਾ ਨੂੰ ਪ੍ਰਵਾਨ ਕਰਾਂਗੇ।
ਇਮ ਜਵਾਬ ਜਬ ਸਤਿਗੁਰ ਦਇਓ, ਨਹੀਂ ਨਮਰ ਹੋਏ ਪੁੰਨ ਪਦ ਲਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਜਵਾਬ ਦੇ ਦਿੱਤਾ, ਤਾਂ ਵੀ ਉਹਨਾਂ ਨੇ ਨਿਮਰਤਾ ਨੂੰ ਧਾਰਨ ਕਰਕੇ ਆਪਣੀ ਗੱਲ ਦੀ ਮਾਫੀ ਨਹੀਂ ਮੰਗੀ ਤੇ ਫੇਰ ਅਰਜ ਨਹੀਂ ਕੀਤੀ ਕਿ ਕਿਰਪਾ ਕਰਕੇ ਸਿੱਖ ਬਣਾਓ।
ਅਮਨੀ ਕੇ ਮਾਲਕ ਹਮ ਅਹੈ, ਇਸ ਹੰਕਾਰ ਤੇ ਅਫਰੇ ਰਹਿ।
ਇਸੇ ਹੰਕਾਰ ਦੇ ਵਿੱਚ ਅਫਰੇ ਰਹਿ ਕਿ ਸਾਡੇ ਕੋਲ ਬਹੁਤ ਸਾਰੀ ਧਰਤੀ ਹੈ, ਜ਼ਮੀਨ ਹੈ।
ਤਾਰੇ ਮੋਨ ਨਿਜ ਘਰ ਕੋ ਗਏ, ਨਹੀਂ ਬੜ ਭਾਗ ਤਿਨੋ ਕੇ ਪਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਦੇ ਵੱਡੇ ਭਾਗ ਜਾਗਰਤ ਨਾ ਹੋਏ, ਉਸੇ ਵੇਲੇ ਚੁੱਪ ਨੂੰ ਧਾਰਨ ਕਰਕੇ ਆਪਣੇ ਘਰਾਂ ਨੂੰ ਮੁੜ ਗਏ। ਇਮ ਸ੍ਰੀ ਹਰ ਗੋਬਿੰਦ ਹਟਾਏ, ਨਹੀਂ ਆਪਣੇ ਸਿੱਖ ਬਣਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪਿੱਛੇ ਹਟਾ ਦਿੱਤਾ ਸੀ, ਆਪਣੇ ਸਿੱਖ ਨਹੀਂ ਸੀ ਬਣਾਇਆ। ਤਿਸ ਥਲ ਸ੍ਰੀ ਸਤ ਗੁਰ ਹਰ ਰਾਏ, ਪਹੁੰਚੇ ਡੇਰਾ ਦਿਓ ਲਗਾਏ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਜਗ੍ਹਾ ਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਏ ਸਨ, ਜਿਨ੍ਹਾਂ ਦੀ ਸਾਖੀ ਨੂੰ ਮੈਂ ਬਿਆਨ ਕੀਤਾ ਹੈ, ਅੱਜ ਉਸੇ ਹੀ ਜਗ੍ਹਾ ਦੇ ਉੱਤੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ, ਆਪਣਾ ਸਤਿਗੁਰਾਂ ਨੇ ਡੇਰਾ ਲਾਇਆ।
ਕੁਲ ਮਹਾਰਾਜ ਕੇ ਰਾਹਕ ਜੇਈ, ਸਿਰ ਕੀ ਬਾਸ ਪਰੇ ਗਨ ਤੇਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਮਹਾਰਾਜ ਕੇ ਜਿਹੜੇ ਜੱਟ ਜ਼ਿਮੀਦਾਰ ਨੇ ਉਹ ਵੀ ਰਹਿੰਦੇ ਸਨ। ਇਹ ਜਿਹੜੇ ਮਹਾਰਾਜ ਕੇ ਜਿਨ੍ਹਾਂ ਨੂੰ ਲਿਖਿਆ ਹੋਇਆ, ਇਹਨਾਂ ਨੂੰ ਇਸ ਕਰਕੇ ਮਹਾਰਾਜ ਕੇ ਲਿਖਿਆ ਹੈ ਕਿਉਂਕਿ ਬਾਅਦ ਦੇ ਵਿੱਚ ਇਹਨਾਂ ਨੇ ਮਹਾਰਾਜ ਨਾਂ ਦਾ ਇੱਕ ਪਿੰਡ ਵਸਾਇਆ ਸੀ। ਦਰਅਸਲ ਇਹਨਾਂ ਦੀ ਜਿਹੜੀ ਗੋਤ ਹੈ ਉਹ ਸਿੱਧੂ ਲਿਖੀ ਹੋਈ ਹੈ, ਇਹ ਸਿੱਧੂ ਗੋਤ ਦੇ ਜੱਟ ਸਨ। ਸਿਰ ਕੀ ਬਾਸ ਪਰੇ ਗਨ ਤੇਈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਰ ਸਿਰ ਕੀ ਬਾਸ ਉਹ ਰਹਿੰਦੇ ਸਨ। ਕਹਿਣ ਤੋਂ ਭਾਵ ਹੈ ਕਿ ਕੱਖਾਂ ਕਾਨਿਆਂ ਦੀ ਛੱਤ ਪਾ ਕੇ ਟੱਪਰੀ ਵਾਸਾਂ ਦੀ ਤਰ੍ਹਾਂ ਉਹ ਰਹਿੰਦੇ ਸਨ, ਕਿਉਂਕਿ ਉਹਨਾਂ ਦੇ ਕੋਲ ਰਤਾ ਭਰ ਵੀ ਆਪਣੇ ਰਹਿਣ ਦੇ ਵਾਸਤੇ ਜ਼ਮੀਨ ਨਹੀਂ ਸੀ।
ਬਸ ਉਹ ਚਾਹੇ ਕਿਸ ਥਲ ਮੈਂ ਸੋਏ, ਨਹੀਂ ਸਥਿਰਤਾ ਕਿਤਹੂੰ ਹੋਏ।
ਉਹ ਕਿਸੇ ਇੱਕ ਜਗ੍ਹਾ ਦੇ ਉੱਤੇ ਟਿਕ ਕੇ ਵਸਣਾ ਚਾਹੁੰਦੇ ਸਨ, ਪਰ ਕੋਈ ਵੀ ਉਹਨਾਂ ਦੀ ਸਥਿਰਤਾ ਨਾ ਹੋ ਸਕੀ, ਕਿਉਂਕਿ ਕਿਸੇ ਨੇ ਰਹਿਣ ਦੇ ਵਾਸਤੇ ਉਹਨਾਂ ਨੂੰ ਜਗ੍ਹਾ ਨਾ ਦਿੱਤੀ।
ਸ੍ਰੀ ਹਰ ਰਾਏ ਸੁਣੇ ਜਬ ਆਏ, ਮਿਲਣ ਗਏ ਹੈ ਕੇ ਸਮਦਾਏ।
ਜਦੋਂ ਉਹਨਾਂ ਸਾਰਿਆਂ ਨੇ ਸੁਣਿਆ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਪਹੁੰਚੇ ਹੋਏ ਨੇ ਤੇ ਸਾਰੇ ਦੇ ਸਾਰੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਗਏ।
ਅਦਕ ਪ੍ਰੇਮ ਤਰ ਅਰਪ ਉਪਾਇਨ, ਆਣ ਲੱਗੇ ਤਤਸ਼ਨ ਗੁਰ ਪਾਇਨ।
ਵੱਡੇ ਪ੍ਰੇਮ ਤੇ ਵੱਡੀ ਸ਼ਰਧਾ ਨੂੰ ਧਾਰਨ ਕਰਕੇ ਭੇਟਾਂ ਨੂੰ ਨਾਲ ਲੈ ਕੇ ਆਏ ਨੇ, ਆਣ ਕੇ ਤਤਸ਼ਨ ਹੀ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ।
ਵੱਡੇ ਭਾਗ ਅਬ ਭਏ ਹਮਾਰੇ, ਦਰਸ ਆਪ ਕੋ ਨਿਕਟ ਨਿਹਾਰੇ।
ਹੱਥ ਜੋੜ ਕੇ ਉਹਨਾਂ ਸਾਰਿਆਂ ਨੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਸਾਡੇ ਬਹੁਤ ਵੱਡੇ ਭਾਗ ਜਾਗੇ ਨੇ, ਇਸੇ ਕਰਕੇ ਸੱਚੇ ਪਾਤਸ਼ਾਹ ਤੁਹਾਡੇ ਆਣ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ।
ਸਤਿਗੁਰ ਕੁਸ਼ਲ ਬੂਝ ਕਰ ਤਿੰਨ ਕੀ, ਆਸ਼ਵਾਸਨ ਕਰ ਮ੍ਰਿਦਲ ਬਚਨ ਕੀ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਰਾਜੀ ਖੁਸ਼ੀ ਦੀ ਖਬਰ ਨੂੰ ਪੁੱਛਿਆ ਹੈ, ਆਸ਼ਵਾਸਨ ਕਰ ਮ੍ਰਿਦਲ ਬਚਨ ਕੀ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਬੜੇ ਮਿੱਠੇ ਬਚਨ ਕੀਤੇ ਤੇ ਮਿੱਠੇ ਬਚਨ ਕਰਕੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ, ਭਾਵ ਕੇ ਦਿਲਾਸਾ ਦਿੱਤਾ ਹੈ।
ਸਿੱਖ ਆਪਣੇ ਸਕਲ ਬਣਾਏ, ਦੇ ਉਪਦੇਸ਼ ਭਲੇ ਮਗ ਪਾਏ।
ਸਤਿਗੁਰਾਂ ਨੇ ਸਾਰਿਆਂ ਨੂੰ ਆਪਣੇ ਸਿੱਖ ਬਣਾਇਆ, ਉਹਨਾਂ ਨੂੰ ਚੰਗਾ ਸੱਚ ਦਾ ਉਪਦੇਸ਼ ਦੇ ਕੇ ਭਲੇ ਚੰਗੇ ਰਸਤੇ ਦੇ ਉੱਤੇ ਤੋਰ ਦਿੱਤਾ।
ਸਤਿਗੁਰ ਕੋ ਦਰਸ਼ਨ ਨਿਤ ਕਰੈ, ਸੇਵੈ ਹਿਰਦੈ ਕਾਮਨਾ ਧਰੈ।
ਹੁਣ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਉਹ ਰੋਜ਼ ਹੀ ਨਿਤਾ ਪ੍ਰਤੀ ਦਰਸ਼ਨ ਕਰਦੇ ਨੇ, ਸੇਵਾ ਕਰਦੇ ਨੇ, ਹਿਰਦੇ ਦੇ ਵਿੱਚ ਕਾਮਨਾ ਨੂੰ ਧਾਰਨ ਕਰਦੇ ਨੇ ਕਿ ਸਤਿਗੁਰੂ ਜੀ ਕਿਰਪਾ ਕਰਨਗੇ ਤੇ ਸਾਨੂੰ ਇੱਕ ਜਗ੍ਹਾ ਦੇਣਗੇ ਜਿੱਥੇ ਅਸੀਂ ਹਮੇਸ਼ਾ ਵਾਸਤੇ ਸਥਿਰਤਾ ਦੇ ਨਾਲ ਨਿਵਾਸ ਕਰਾਂਗੇ।
ਬੈਠੈ ਨਿਕਟ ਸਦੀਵ ਸੋਆਏ, ਜਿਮ ਭੂਪਤ ਚਾਕਰ ਕੇ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਿਤਾ ਪ੍ਰਤੀ ਉਹ ਸਤਿਗੁਰਾਂ ਦੇ ਆਣ ਕੇ ਦਰਸ਼ਨ ਕਰਦੇ ਨੇ, ਸਤਿਗੁਰਾਂ ਦੇ ਲਾਗੇ ਬੈਠਦੇ ਨੇ। ਜਿਮ ਭੂਪਤ ਚਾਕਰ ਕੇ ਪਾਏ, ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਰਾਜਾ ਦੇ ਕੋਲ ਨੌਕਰ ਭਾਵਨਾ ਦੇ ਨਾਲ ਬੈਠਦੇ ਹਨ, ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਕੋਲ ਉਹ ਆਣ ਕੇ ਬਹਿੰਦੇ ਨੇ। ਕਬ ਕਬ ਕੌਰੇ ਗੁਰ ਦਰਸੰਤੇ ਨਿਰਹੰਕਾਰ ਨਾ ਨਮਰ ਬਣਨਤੇ। ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਉਹ ਜਿਹੜੇ ਕੌੜੇ ਰਾਹਕ ਨੇ ਜਿਹੜੇ ਕਿ ਪੁੱਲਰ ਨੇ ਉਹ ਵੀ ਦਰਸ਼ਨ ਕਦੇ ਕਦੇ ਆਣ ਕੇ ਕਰਦੇ ਨੇ ਪਰ ਕਦੇ ਵੀ ਉਹਨਾਂ ਨੇ ਨਿਮਰਤਾ ਨੂੰ ਧਾਰਨ ਨਹੀਂ ਕੀਤਾ ਉਹ ਹੰਕਾਰ ਤੋਂ ਰਹਿਤ ਨਹੀਂ ਹੋਏ। ਸਿੱਖੀ ਪਦ ਨਹੀਂ ਦੀਨ ਸਤਿਨ ਕੋ ਸਤਿਗੁਰ ਲੱਖ ਬੇਕਾਰ ਵੱਡ ਮਨ ਕੋ। ਪਰ ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਿੱਖ ਨਹੀਂ ਸੀ ਸਜਾਇਆ ਇਸੇ ਤਰੀਕੇ ਦੇ ਨਾਲ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਵੀ ਉਹਨਾਂ ਨੂੰ ਸਿੱਖੀ ਦੇ ਪਦ ਦੇ ਅਧਿਕਾਰੀ ਨਹੀਂ ਸਮਝਿਆ ਸਿੱਖ ਨਹੀਂ ਬਣਾਇਆ। ਸਤਿਗੁਰ ਲੱਖ ਵਿਕਾਰ ਵੱਡ ਮਨ ਕੋ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਦਾ ਜਿਹੜਾ ਵੱਡਾ ਵਿਕਾਰ ਸੀ ਕਿਉਂਕਿ ਸਤਿਗੁਰੂ ਜੀ ਉਸ ਨੂੰ ਜਾਣਦੇ ਸਨ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਅਗਲੇ ਅਧਿਆਇ ਦੇ ਵਿੱਚ ਇਸ ਕਥਾ ਨੂੰ ਜਿਸ ਤਰ੍ਹਾਂ ਕਵੀ ਜੀ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜੀ। ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।